ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਅਜੇ ਵਿਸ਼ਾ ਮੁੱਕਿਆ ਨਹੀਂ ਹੈ ਕਿ ਮਨ ਕਿਵੇਂ ਕਾਬੂ ਆਵੇ, ਕਿਉਂਕਿ ਇਹ ਆਮ ਤੌਰ 'ਤੇ ਹਰ ਇੱਕ ਦੀ ਸ਼ਿਕਾਇਤ ਹੈ ਕਿ ਪਾਠ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ ਤਾਂ ਮਨ ਕਾਬੂ ਨਹੀਂ ਆਉਂਦਾ। ਬਾਣੀ ਕਹਿੰਦੀ ਹੈ ਕਿ ਚਿੰਤਤ ਹੀ ਜੀਸੇ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਇੱਕ ਨੂੰ ਚੇਤੇ ਕਰਨ ਨਾਲ ਸੁਖ ਹੋਏਗਾ। ਜਿੰਨੀ ਸਾਡੀ ਦ੍ਰਿਸ਼ਟੀ ਬਾਹਰ ਨੂੰ ਫੈਲੇਗੀ ਉਤਨੀ ਸਿੱਖ ਲੱਗੇਗਾ ਇਹਨੂੰ। ਘਰਾਂ 'ਚ ਦੇਖ ਲਓ, ਜਿੰਨੇ ਅਸੀਂ ਪੈਰ ਫੈਲਾਉਂਦੇ ਹਾਂ ਉਤਨੇ ਹੀ ਦੁੱਖ ਕਲੇਸ਼ ਵੱਧਦੇ, ਫਿਕਰ ਚਿੰਤਾ ਵੱਧਦੀ ਹੈ। ਪਰ ਸਾਨੂੰ ਆਦਤ ਪਈ ਹੈ, ਸੁਭਾਅ ਪਿਆ ਹੋਇਆ, ਕਿਉਂਕਿ ਸਾਡੀ ਗਿਰਤੀ, ਸਾਡਾ ਧਿਆਨ ਬਾਹਰ ਰੁਖੀ ਹੋਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਵੱਲ ਸਾਡਾ ਧਿਆਨ ਹੈ ਅਤੇ ਉਹਨਾਂ 'ਚ ਪਲਟ ਪਲਟ ਸਗਲੀ ਮੂਹੀ ਝੂਠੇ ਤੰਦੇ ਮੋਹ। ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ ਵਿਥਾਰ ਵਿਸਥਾਰ। ਅਸੀਂ ਜਾਣ ਬੁੱਝ ਕੇ ਵਿਸਥਾਰ ਕਰਦੇ ਹਾਂ ਕਿਉਂਕਿ ਸਾਨੂੰ ਸਵਾਦ ਪਿਆ ਹੋਇਆ। ਇੱਧਰ ਚੱਕਿਆ ਪਹਿਲਾਂ ਬਿਰਤੀਆਂ ਦੇਖ ਲਓ, ਜਿੱਧਰ ਚੱਕਦੇ ਹਾਂ ਉਸੇ ਹੀ ਖੁੱਭ ਜਾਂਦੇ ਹਾਂ, ਨਹੀਂ ਇਹ ਚੀਜ਼ਾਂ ਦੇਖਣ ਜਾਂਦੇ ਹਾਂ। ਉਹ ਘਰ 'ਚ ਡਰਾਮਾ ਹੋ ਰਿਹਾ, ਉਹ ਨਹੀਂ ਦੇਖ ਤਾਂ ਸਿਨੇਮਾ 'ਚ ਜਾ ਕੇ ਦੇਖਦੇ, ਨਾ 40-50 ਰੁਪਏ ਨਾ ਨੀਂਦ ਖਰਾਬ ਕਰਦੇ ਹਾਂ। ਫਿਰ ਪਹਿਲਾਂ ਸ਼ੁਰੂ ਤੋਂ ਲਈਏ ਜੀਵਨ ਖਾਣ ਪੀਣ ਦੇ ਪਹਿਲਾਂ ਫਸ ਪਏ ਹਾਂ। ਸਵੇਰੇ ਉੱਠਦੇ ਹਾਂ ਫਿਕਰ ਪੈ ਜਾਂਦਾ ਵੀ ਅੱਜ ਕੀ ਚਾੜਨਾ ਹੈ, ਅੱਜ ਕੀ ਖਾਣਾ ਹੈ। ਇਹ ਸਾਨੂੰ ਚਾਰਨ ਦੱਸਿਆ ਪਈ ਮੁਕਦਾ ਜੇ ਕੋਈ ਤਾਂ ਉਹ ਕਹਿੰਦੀ ਨਹੀਂ ਫਲਾਨੇ ਮਸਰਾਂ ਦੀ ਦਾਲ ਨਾਲ ਫਲਾਨਾ ਨਹੀਂ ਮੈਚਿੰਗ ਨਹੀਂ ਹੁੰਦਾ, ਉਹ ਮੈਚਿੰਗ 'ਚ ਫਸੇ ਹੈ, ਚੌਲਾਂ ਨਾਲ ਆਹ ਨਹੀਂ ਹੁੰਦੀ, ਰੋਟੀਆਂ ਨਾਲ ਆਹ ਨਹੀਂ ਹੁੰਦੀ, ਉਹ ਹੈ ਨਾ ਮੈਚਿੰਗ 'ਚ ਫਸੇ ਪਏ। ਫਿਰ ਪੀਣ ਵਿੱਚ ਕਹਿੰਦੇ ਜੀ ਫਲਾਨੀ ਸ਼ਰਾਬ ਚੰਗੀ ਹੈ, ਕਹਿੰਦੇ ਜੀ ਨਹੀਂ ਕੋਕੋ ਕੋਲਾ ਚੰਗਾ ਹੈ, ਕੋਈ ਚਾਹ ਮੰਗਦਾ ਹੈ, ਕੋਈ ਕਾਫੀ ਮੰਗਦਾ ਹੈ, ਕਿਤਨਾ ਕੁਛ ਮਨ ਨੂੰ ਵਜਾਇਆ, ਜੀਵ ਨੂੰ ਲਟਕਾਇਆ ਹੋਇਆ ਨਾ। ਖਾਣ ਪੀਣ ਵਿੱਚ ਇਤਨੇ ਮਸਤ ਹੋਏ ਹੋਏ ਹੈ, ਸਾਡੀ ਬਿਰਤੀ ਖੁੱਭੀ ਪਈ ਹੈ। ਮੈਂ ਵਿਸਥਾਰ ਨਹੀਂ ਕਰਨਾ ਕਿਉਂਕਿ ਮੈਂ ਬਹੁਤ ਕੁਛ ਦੇਖਿਆ ਹੈ, ਸੁਣਿਆ ਹੈ, ਪ੍ਰੈਕਟੀਕਲ। ਜਨਾਨੀਆਂ ਦਾ ਤਾਂ 24 ਘੰਟੇ ਸਵੇਰੇ ਉੱਠੇ ਫਿਕਰ ਪੈ ਗਿਆ ਵੀ ਅੱਜ ਨਾਸ਼ਤਾ ਕਾਹਦਾ ਕਰਨਾ ਹੈ, ਪਹਿਲਾਂ ਬੈੱਡ ਟੀ ਚਾਹੀਦੀ ਹੈ ਉੱਠਦਿਆਂ ਨੂੰ, ਮੰਜੇ 'ਤੇ ਉੱਠਿਆ ਨਹੀਂ ਹੁੰਦਾ ਅਤੇ ਪਹਿਲਾਂ ਹੀ ਬੈੱਡ ਟੀ ਵਾਲਾ ਆ ਜਾਂਦਾ। ਮੈਂ ਕਿਸੇ ਦੇ ਘਰ ਗਿਆ, ਆਫਿਸਰ ਸੀਗਾ ਕੋਈ ਅਤੇ ਸਾਰੇ ਸੁੱਤੇ ਪਏ, ਤੋ ਰੇੜੀ ਜੀ ਲੈ ਕੇ ਅਤੇ ਮੇਰੇ ਮੰਜੇ ਕੋਲ ਆ ਗਿਆ, ਕਹਿੰਦਾ ਜੀ ਲਓ ਜੀ ਬੈੱਡ ਟੀ। ਮੈਂ ਤਾਂ ਬੈਠੀ, ਮੈਂ ਤਾਂ ਉੱਠਣਾ ਨਹਾਉਣਾ ਧੋਣਾ ਅਤੇ ਮੈਂ ਤਾਂ ਬੈਠੀ ਦੀ ਆਦਤ ਨਹੀਂ ਹੈ। ਕਹਿੰਦੇ ਜੀ ਅੱਛਾ, ਮੈਂ ਕਿਹਾ ਨਹੀਂ ਹੋਰ ਕਿਸੇ ਨੂੰ, ਮੈਂ ਤਾਂ ਨਾ ਧੋਤੀ। ਫਿਰ ਉਹ ਆਪਣੀ ਵਾਈਫ ਕੋਲ ਹੈ, ਲਓ ਜੀ ਬੈਠੀ ਲੇਡੀ ਸਾਹਿਬ, ਉਹ ਸੁੱਤੀ ਪਈ ਤਾਂ ਉਹਨੂੰ ਜਗਾ ਕੇ ਬੈਠੀ ਦਿੱਤੀ ਅਤੇ ਫਿਰ ਉਹਨੇ ਫਿਰ ਉੱਠਿਆ ਅਤੇ 8 ਵਜੇ ਨੂੰ 9 ਵਜੇ ਜਾਣਾ ਹੁੰਦਾ, 8 ਵਜੇ ਨੂੰ ਫਿਰ ਬ੍ਰੇਕਫਾਸਟ। ਉਹ ਫਾਸਟ ਕਾਹਦਾ ਰਹਿ ਗਿਆ, ਚਾਹ ਨਾ ਤੋ ਬ੍ਰੇਕ ਹੋ ਗਿਆ। ਉੱਥੇ ਫਿਰ ਰੋਜ਼ ਉਹੀ ਜੀ ਕੀ ਖਾਓਗੇ ਬ੍ਰੇਕਫਾਸਟ ਲਈ, ਕੀ ਖਾਓਗੇ, ਕੋਈ ਸਿਆਪੇ ਨਹੀਂ ਮੁੱਕਦੇ। ਉਹ ਮੁੱਕਿਆ ਫਿਰ ਲੰਚ ਆ ਗਈ, ਉਸੇ ਦਾ ਹੀ ਫਿਰ ਸਿਆਪਾ। ਉਹ ਮੁਕਾਇਆ ਤੇ ਭਾਂਡੇ ਭੂੰਡੇ ਮਾਂਜੇ ਤੇ ਫਿਰ ਠੀਕ ਪੈ ਗਿਆ। ਫਿਰ ਇਹ ਹੋਇਆ ਕਿ ਫਲਾਣੀ ਚੀਜ਼ ਨਾਲ ਫਲਾਣੀ ਚੀਜ਼ ਮੈਚ ਨਹੀਂ ਹੁੰਦੀ, ਫਲਾਣੀ ਚੀਜ਼ ਨਾਲ ਫਲਾਣੀ ਚੀਜ਼ ਨਹੀਂ ਮੈਚ ਹੁੰਦੀ। ਮੈਂ ਕਈ ਦਫ਼ਾ ਪੁੱਛਦਾ ਹੁੰਦਾ ਵੀ ਇਹ ਕਿੱਥੇ ਕਿਹੜੀ ਕਿਤਾਬ 'ਤੇ ਲਿਖਿਆ ਮੈਨੂੰ ਤੁਹਾਡਾ। ਖੈਰ ਕਹਿਣ ਦਾ ਮਤਲਬ ਇਹ ਸਾਡੇ ਖਾਣ ਪੀਣ ਵਿੱਚ ਹੀ ਅਸੀਂ ਮਸਤ ਹਾਂ। ਇੱਥੇ ਸਵਾਲ ਮੂਹਰੇ ਰੱਖਣਾ ਹੈਗਾ ਕਿ ਮਨ ਦੀਆਂ ਬਿਰਤੀਆਂ ਕਿਵੇਂ ਖਿੰਡਦੀਆਂ। ਸਵਾਲ ਇਹ ਹੈਗਾ, ਨੁਕਤਾ ਇਹ ਹੈ ਕਿ ਮਨ ਦੀਆਂ ਬਿਰਤੀਆਂ ਕਿਵੇਂ ਖਿੰਡਦੀਆਂ। ਅਸੀਂ ਇਹ ਬਿਰਤੀਆਂ ਆਪ ਖੰਡਾਈਆਂ ਅਤੇ ਆਪੇ ਹੀ ਫਸੇ ਹੋਏ ਹਾਂ। ਭਲਕੇ ਭਲਕੇ ਸਗਲੀ ਮੂਈ ਝੂਠੇ ਤੰਦੇ ਮੋਹ ਝੂਠੇ। ਬਈ ਪੇਟ ਭਾਲਣਾ ਹੈ, ਸਿੰਪਲ ਲਿਵਿੰਗ, ਸਿੰਪਲ ਫੂਡ, ਸਿੰਪਲ ਡਰਿੰਕ, ਸਿੰਪਲ ਕੱਪੜੇ ਪਹਿਨੋ। ਫਿਰ ਇਹਦੇ ਨਾਲ ਆਹ ਮੈਚ ਨਹੀਂ ਹੁੰਦਾ, ਇਹਦੇ ਨਾਲ ਆਹ ਮੈਚ ਨਹੀਂ ਹੁੰਦਾ। ਇੱਕ ਦੋਹਾਂ ਸਾਡੇ ਘਰ ਕ੍ਰਾਈਸਿਸ ਹੋ ਗਿਆ, ਅਸੀਂ ਕਿਸੇ ਦੇ ਜਾਣਾ ਸੀਗਾ, ਸਾਡੀ ਨੂੰਹ ਛੋਟੀ ਉਹ ਬਹੁਤ ਮੈਚਿੰਗ ਵਾਲੀ ਸੀਗੀ ਅਤੇ ਉਹ ਤਾਂ ਸਾਰਾ ਸਿਰ ਤੋਂ ਲੈ ਕੇ ਪੈਰ ਤੱਕ ਸਭ ਮੈਚਿੰਗ ਹੋਇਆ ਸੀ, ਉਹਦਾ ਜਿਹੜਾ ਹੈਂਡਬੈਗ ਸੀ ਉਹ ਮੈਚਿੰਗ ਹੈ ਨਹੀਂ। ਉਹ ਕਹਿੰਦੀ ਮੈਂ ਤਾਂ ਨਹੀਂ ਪਾਚੀ ਤੇ ਜਾਣਾ, ਤਾਂ ਮੇਰਾ ਮੈਨੂੰ ਤਾਂ ਟੋਕ ਦੇਗਾ ਕੋਈ। ਓਏ ਓਏ ਰੱਬ ਨੇੜੇ ਹੈ ਕਿ ਲੋਕ ਨੇੜੇ ਹੈ। ਉਹ ਬੜੀ ਮੁਸ਼ਕਿਲ ਨਾਲ ਉਹਨੂੰ ਮਨਾਇਆ, ਚੱਲ ਰਾਹ ਬਾਜ਼ਾਰ ਜੀ ਹੋ ਚੱਲਦੇ ਉੱਥੇ ਤੂੰ ਮੈਚਿੰਗ ਦੇ। ਸੋ ਸਾਡੀ ਇਹ ਮੈਚਿੰਗ 'ਚ ਪੂਰਾ ਨਹੀਂ ਹੁੰਦਾ, ਇਹ ਕਰੀਜ਼ ਵਿੱਚ ਆ ਦੇਖਿਆ ਤਾਂ ਇੱਥੇ ਚੁੰਨੀ 'ਚ ਇੱਕ ਖੁੰਝੇ ਥੇ ਬਲ ਪਿਆ, ਮੈਂ ਨਹੀਂ ਲੈ ਸਕਦੀ ਇਹ, ਇਹਨੂੰ ਹੁਣੇ ਕਰਾਓ। ਉਹ ਬਈ ਟਾਈਮ ਤਾਂ ਹੋਇਆ ਹੈ, ਕਹਿੰਦੇ ਨਹੀਂ ਹੁਣੇ ਇਹਨੂੰ ਇਹਦੇ ਬਲ ਕੱਢੋ। ਇੱਥੇ ਫਸੇ ਹੋਏ ਸਾਡੀ ਬਿਰਤੀ, ਜਿਸ ਬਿਰਤੀ ਨੇ ਇੱਕ ਨੂੰ ਚੇਤੇ ਕਰਨਾ ਹੈ ਉਹ ਅਸੀਂ ਕਿੱਥੇ ਫਸਾਈਏ। ਆਹ ਗੱਲ ਹੈ, ਹੁਣ ਇਹ ਦੁਨੀਆਂ ਦੇ ਖਾਣ ਪੀਣ ਦੇ ਵਿੱਚ ਹੀ ਫਸਾਈ ਹੈ ਅਤੇ ਫਿਰ ਉਹਦੇ 'ਤੇ ਖੈਰ ਇੰਨਾ ਕੁਛ ਕਰਨ ਵਾਸਤੇ ਦੋ ਦੋ ਸਬਜ਼ੀਆਂ, ਤਿੰਨ ਤਿੰਨ ਸਬਜ਼ੀਆਂ, ਨਾਲ ਫਲਾਨੀ ਚੀਜ਼ ਮੈਚਿੰਗ, ਨਾਲ ਫਲਾਨੀ ਚੀਜ਼ ਮੈਂ ਪਕੌੜੇ ਚਾਹੀਦੇ ਹੈ, ਨਾਲ ਪਾਪੜ ਚਾਹੀਦਾ ਹੈ, ਲੱਸੀ ਚਾਹੀਦੀ ਹੈ, ਫਲਾਨਾ ਚਾਹੀਦਾ ਹੈ, ਕਿਆ ਕੁਛ ਬਣਾ ਕੇ ਇਹਨਾਂ 'ਚ ਫਸੇ ਹੋਏ ਹੈ। ਅਤੇ ਫਿਰ ਉਹਦੇ ਵਾਸਤੇ ਮਾਇਆ ਬਹੁਤ ਚਾਹੀਦੀ ਹੈ, ਮਾਇਆ ਫਿਰ ਮਾਇਆ ਕਮਾਉਣ ਵਾਸਤੇ ਵੀ ਹੈ, ਤਨਖਾਹਾਂ 'ਤੇ ਗੁਜ਼ਾਰਾ ਨਹੀਂ ਹੁੰਦਾ। ਉਹ ਸ਼ਾਮ ਨੂੰ ਉਹ ਟਾਈਮ ਕਿਤੇ ਲਾਇਆ ਕਰੀਏ। ਫਿਰ ਉਹ ਬਿਰਤੀ ਹੈ ਨਾ, ਬਿਰਤੀ ਸੁਰਤੀ ਬਿਰਤੀ ਇੱਕ ਹੈ, ਲਾਉਣਾ ਤਾਂ ਉਸੇ ਨਾਮ ਨੇ। ਅਬਰ ਕਾਜ ਤੇਰੇ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਬਿਰਤੀ ਇੱਕ ਹੈ, ਉਹਨੇ ਨਾਮ ਜਪਣਾ ਹੈ ਜਾਂ ਰੱਬ ਵੱਲ ਧਿਆਨ ਕਰਨਾ ਹੈ ਤੇ ਉਹ ਬਿਰਤੀ ਅਸੀਂ ਕਿਵੇਂ ਖੜਾਈ ਪਈ ਹੈ, ਇਸ ਗੱਲ ਦਾ ਧਿਆਨ ਕਰੋ ਕਿਵੇਂ ਖੜਾਈ ਹੈ। ਤੇ ਸਿੰਪਲ ਲਿਵਿੰਗ, ਹਾਈ ਥਿੰਕਿੰਗ, ਆਹ ਲਫ਼ਜ਼ ਤੋਂ ਯਾਦ ਕਰ ਲਓ। ਤੇ ਜੇ ਕਹਿੰਦੇ ਤਾਂ ਤੁਹਾਨੂੰ ਕਿਤੇ ਫੁਰਸਤ ਮਾੜੀ ਮੋਟੀ ਮਿਲ ਜਾਏਗੀ ਨਾਮ ਜਪਣ ਦੀ, ਨਹੀਂ ਤਾਂ ਖਾਣ ਪੀ ਕੇ ਦਿਨ ਰਾਤ ਜਾਨਵਰਾਂ ਵਾਂਗੂ ਖਾ ਪੀ ਕੇ ਸੌ ਲਿਆ ਤੇ ਥੱਕ ਟੁੱਟ ਕੇ ਬਸ ਹੋ ਗਿਆ। ਬਸ ਰੱਬ ਨੂੰ ਤਾਂ ਕਿਸੇ ਨੂੰ ਚੇਤਾ ਹੀ ਹੈ ਨਹੀਂ। ਜੇ ਰੱਬ ਦਾ ਚੇਤਾ ਹੋਵੇ, ਜੇ ਜਮਾਂ ਤੋਂ ਡਰ ਹੋਵੇ, ਤਾਂ ਅਸੀਂ ਇਹ ਬਿਰਤੀਆਂ ਇੱਧਰ ਉੱਧਰ ਖੰਡਾਉਣ ਦੀ ਬਜਾਏ ਰੱਬ ਵੱਲ, ਬਾਣੀ ਵੱਲ ਲਾਈਏ, ਸਿਮਰਨ ਵੱਲ ਲਾਈਏ। ਕਿਉਂਕਿ ਬਾਣੀ ਤਾਂ ਕਹਿੰਦੀ ਆਵਰ ਕਾਜ ਤੇਰੇ ਕਿਤੇ ਨਾ ਕੰਮ, ਤੇਰੇ ਜਿੰਨੇ ਤੂੰ ਕਰਦਾ ਫਿਰਦਾ ਬੈਚਿੰਗ ਮੂਚਿੰਗ ਖਾਣ ਪੀਣ ਦਾ ਤਮਾਸ਼ਾ, ਇਹ ਤਾਂ ਤੇਰੇ ਕਿਸੇ ਕੰਮ ਨਹੀਂ ਹੋਏ, ਇਹ ਤਾਂ ਤੈਨੂੰ ਜਮਾਂ ਵੱਲ ਲੈ ਜਾ ਰਹੇ ਹੈ, ਇਹਦਾ ਜਮਾਂ ਤੇ ਡੰਡ ਪਹਿਣਗੇ ਸਿਰ ਤੇ ਜੇ ਤੂੰ। ਤੇ ਕਹਿੰਦੀ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਤਾਂ ਅਸੀਂ ਭੁਲਾ ਕੇ ਸੁੱਖ ਪਾਲਦੇ ਹਾਂ। ਕਿੰਨੀ ਅਨੋਖੀ ਗੱਲ ਹੈ ਕਿ ਪੜ੍ਹੇ ਲਿਖੇ ਵੀ ਇਹ ਹੈ, ਅੰਗਰੇਜ਼ੀ ਬੋਲਦੇ ਹੈ ਤੇ ਮੈਂ ਗੱਲ ਨਹੀਂ ਕਰਨ ਦਿੰਦੇ ਕਿਸੇ ਨੂੰ, ਸਾਇੰਸ ਦਾਨ PhD ਫਲਾਨਾ ਧਮਕਾ ਤੇ ਐਸ ਖਲ ਜਗਨ ਚੋਂ ਨਹੀਂ ਨਿਕਲ ਸਕੇ। ਔਰ ਜਿੰਨੇ ਜ਼ਿਆਦਾ ਪੜ੍ਹੇ ਉਨੇ ਹੀ ਉਹ ਜ਼ਿਆਦਾ ਖੱਚਤ ਹੈਗੇ ਇਹ ਸਰੀਰ ਵਾਸਤੇ ਹੀ, ਫਿਰ ਇਸ ਦੀ ਕਮਾਈ ਕਰਨ ਵਾਸਤੇ ਵੀ ਇੰਨੇ ਜ਼ਿਆਦਾ ਖੱਚਤ ਹੋਏ ਹੈ। ਉਹ ਕਿਸੇ ਚੰਗਾ ਭਲਾ ਗੁਜ਼ਾਰਾ ਸਿੰਪਲ ਲਿਵਿੰਗ ਨਾਲ ਗੁਜ਼ਾਰਾ ਹੁੰਦਾ, ਉਹ ਨਹੀਂ ਮੈਂ ਤਾਂ ਇਹ ਤਾਂ ਬਈ ਗੁਜ਼ਾਰਾ ਨਹੀਂ, ਕਿਉਂਕਿ ਘਰ ਵਾਲੀਆਂ ਕਹਿੰਦੀਆਂ ਇਹ ਲਿਆਓ ਉਹ ਲਿਆਓ, ਇਹ ਨਵਾਂ ਇਹ ਕਰਟਨ ਖਰਾਬ ਹੈ, ਮੈਂ ਫਲਾਣੇ ਦੇ ਦੇਖਿਆ, ਮੈਂ ਤਾਂ ਉਹ ਜਿਹਾ ਲੈਣਾ, ਮਗਰ ਪੈ ਜਾਂਦੀ ਮੈਨੂੰ, ਘੰਟਾ ਚਾਹੀਦਾ ਨਵਾਂ, ਮੈਨੂੰ ਫਲਾਣਾ ਚਾਹੀਦਾ, ਜਦੋਂ ਖਰਚਾ ਪੂਰਾ ਨਹੀਂ ਹੁੰਦਾ ਤਾਂ ਫਿਰ ਰਿਸ਼ਵਤ ਖੋਰੀ, ਤੇ ਫਿਰ ਡਰ ਰਹਿੰਦਾ ਹੈ, ਉਹ ਮਨ ਡਰਦਾ ਰਹਿੰਦਾ, ਡਰ ਜਿਹੜਾ ਹੈ ਇੱਕ ਪਾਪ ਹੈ। ਇਸ ਹਾਲਤ ਵਿੱਚ ਮਨ ਘਰ ਕਿਸ ਤਰ੍ਹਾਂ ਹੋਵੇ, ਔਰ ਇਹ ਯਾਦ ਰੱਖੋ ਇਹ ਸਾਡੀਆਂ ਖਿੰਡੀਆਂ ਹੋਈਆਂ ਬਿਰਤੀਆਂ, ਅੱਜ ਨਹੀਂ ਕੱਲ੍ਹ ਦੀਆਂ ਨਹੀਂ, ਇਹ ਇਸ ਜਨਮ ਦੀਆਂ ਨਹੀਂ, ਖਬਨੀ ਕਿੰਨੇ ਕੁ ਜਨਮਾਂ ਤੋਂ ਅਸੀਂ ਇਸ ਤਰ੍ਹਾਂ ਖੰਡਾਓ ਵਿੱਚ ਬਿਰਤੀ ਫੈਲੀ ਹੋਈ, ਔਰ ਉਹ ਆਦਤ ਸਿਰਫ ਆਦਤ ਤਾਂ ਇਸ ਉਮਰ ਦੀ ਹੁੰਦੀ ਹੈ, ਅੰਤਸ਼ਕਰਨ ਵਿੱਚ ਜਾ ਰਿਹਾ, ਇਹ ਤਾਂ ਇਕੱਠੀ ਹੋ ਹੀ ਨਹੀਂ ਸਕਦਾ, ਮਨ ਇਕਾਗਰ ਹੋ ਨਹੀਂ ਸਕਦਾ। ਅਤੇ ਜੇ ਕਿਤੇ ਮਾੜਾ ਕਿਤੇ ਵਿਹਲਾ ਹੁੰਦਾ ਨਾ ਮਨ, ਇਹ ਦੁਨੀਆਦਾਰੀ ਨੂੰ ਖਾਣ ਪੀਣ ਤੋਂ ਪਸ਼ੂ ਮੰਗੂ ਖਾ ਲਿਆ ਪੀ ਲਿਆ ਸੌਂ ਲਿਆ ਇਹ ਕੰਮ ਕਰ ਲਿਆ, ਜੇ ਇੱਕ ਵਿਹਲਾ ਕਿਤੇ ਹੁੰਦਾ ਹੈ ਤਾਂ ਸਾਡੇ ਅੰਦਰ ਹਾਈ ਕੋਰਟ ਦਾ ਰਿਕਾਰਡ ਰੂਮ ਰੱਖਿਆ ਹੋਇਆ ਹੈ, ਕਦੇ ਕਿਸੇ ਨੂੰ ਕਹਿ ਕੇ ਫਾਈਲ ਕੱਢ ਕੇ ਲੈਂਦੇ ਹਾਂ, ਉਹਨੂੰ ਕੱਢ ਕੇ ਉਹਦੇ ਨਾਲ ਲੜਾਈ ਕਰਨ ਲੱਗ ਪੈਂਦੇ, ਉਹਦੇ ਨਾਲ ਗੁੱਸਾ ਕਰਨ ਲੱਗ ਪੈਂਦੇ, ਉਹ ਅੰਦਰੋਂ ਹਵਾਰ ਨਿਕਲਦੀ ਹੈ ਸਾਡੇ ਅੰਤਸ਼ਕਰਨ ਵਿੱਚ। ਇਹ ਹਵਾਰ ਕਦੋਂ ਦੀ ਪਾਈ? ਜਨਮਾਂ ਜਨਮਾਂ ਤੋਂ ਯੂੜੀ ਪਾਈ ਹੋਈ ਹੈ ਅਤੇ ਹੁਣ ਵੀ ਪਾਈ ਜਾਂਦੇ ਹਾਂ, ਉਹਨਾਂ 'ਚ ਹਵਾਰ ਨਿਕਲਦੀ ਹੈ। ਜੇ ਤੁਸੀਂ ਮਨ ਨੂੰ ਇਕਾਗਰ ਕਰਨ ਲੱਗਦੇ, ਜਦੋਂ ਮਨ ਇਕਾਗਰ ਹੁੰਦਾ ਉਦੋਂ ਬਹੁਤਾ ਭੱਜਦਾ, ਕਹਿੰਦੇ ਜੀ ਊਂ ਤਾਂ ਨਹੀਂ ਭੱਜਦਾ, ਪਰ ਜਦੋਂ ਪਾਠ ਕਰਨ ਲੱਗਦੇ ਉਦੋਂ ਫਿਰ ਬਹੁਤਾ ਉਹ ਭੱਜੇ ਨਾ। ਉਹਦਾ ਉਹ ਜਿਹੜਾ ਰਿਕਾਰਡ ਫਾਈਲ ਅੰਦਰ ਰੱਖਿਆ ਰੂੜੀ, ਉਹਦੀ ਊਂ ਤਾਂ ਮਸਾਂ ਟਾਈਮ ਮਿਲਦਾ ਹੈ, ਤੁਹਾਡਾ ਮਨ ਜਦੋਂ ਮਾੜਾ ਜਿਹਾ ਬਾਹਰ ਜਾਣੋ ਹਟਦਾ ਹੈ ਤਾਂ ਉਹਨੂੰ ਉਹਨੂੰ ਟਾਈਮ ਮਿਲਦਾ ਹੈ। ਉਹ ਫਿਰ ਅਤੇ ਫਿਰ ਪੁਰਾਣੇ ਕਬਰਸਤਾਨ ਵੀ ਅੰਦਰ ਬਣਾਈ ਹੋਈ ਹੈ ਭਾਈ, ਅਸੀਂ ਉਹ ਮੇਰਾ ਪੁੱਤ ਸੀਗਾ, ਮੇਰੀ ਧੀ ਸੀ, ਮੇਰਾ ਜਵਾਈ ਸੀ, ਮੇਰਾ ਬਾਪੂ ਸੀ, ਮੇਰਾ ਚਾਚਾ ਸੀ, ਉਹ ਇਹ ਜਿਹਾ ਸੀ, ਉਹ ਇਹ ਜਿਹਾ ਸੀ, ਉਹਨਾਂ ਨੂੰ ਯਾਦ, ਉਹ ਮੁਰਦਿਆਂ ਨੂੰ ਜਗਾ ਲੈਂਦੇ ਹੈ, ਉਹਨਾਂ ਨੂੰ ਯਾਦ ਕਰਨ ਲੱਗ ਪੈਂਦੇ, ਮੁਰਦਿਆਂ ਨੂੰ ਕਬਰਸਤਾਨ ਬਣਾਇਆ ਹੋਇਆ ਆਪਣੇ ਅੰਦਰ। ਉਹ ਹੁਣ ਇਹ ਮਨ ਕੀ ਕਰੇ? ਮਨ ਇਕੱਲਾ ਹੈ, ਬਿਰਤੀ ਕੀ ਇਹਨਾਂ 'ਚ ਫਸਾਇਆ ਹੋਇਆ, ਰੱਬ ਕਿੱਥੇ ਵੜੇ? ਇਸ ਹਾਲਤ ਵਿੱਚ ਅਸੀਂ ਬਿਲਕੁਲ ਵਿਵਾਹ ਹੋਪ ਲੈਸ ਕੇਸਿਸ ਕਰ ਲਓ, ਬਥੇਰਾ ਕਰੀ ਜਾਂਦੇ, ਜੋ ਉੱਚੀ ਉੱਚੀ ਵੀ ਪਾਠ ਕਰਦੇ ਹਾਂ ਜੀ, ਹਾਂ ਸੰਗਤ ਵੀ ਜਾਂਦੇ, ਉੱਥੇ ਬੈਠੇ ਬੈਠੇ ਹਾਂ ਜੀ, ਕੀ ਅੱਜ ਵਾਕ ਕੀ ਨਿਕਲਿਆ ਸੀ ਪੁੱਛੋ ਤਾਂ, ਉੱਥੇ ਗਏ ਨੂੰ ਜੀ ਅੱਜ ਹੁਕਮਨਾਮਾ ਕੀ ਸੀ, ਕਿਉਂਕਿ ਸੁਰਤੀ ਹੋਵੇ ਤਾਂ ਚੇਤਾ ਹੋਵੇ। ਇਹ ਜੀ ਸਾਡੀ ਹੋਪਲੈਸ ਕੇਸ ਹੋਇਆ ਅਤੇ ਇਸ ਨੂੰ ਇਹਦਾ ਇਲਾਜ ਬੜੀ ਭਾਰੀ ਗੱਲ ਹੈ, ਪਰਮਾਰਥ ਵਿੱਚ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿੰਨਾ ਚਿਰ ਨਿੱਕੇ ਹੁੰਦੇ ਅਸੀਂ ਇੱਕ ਗਲਾਸ ਹੁੰਦਾ ਸੀਗਾ ਟੁਕੜਾ, ਉਹ ਲੈ ਲੈਣਾ ਸੂਰਜ ਮੂਹਰੇ ਐਂ ਕਹਿ ਤਾਂ ਜਸ ਐਕਸਪੈਰੀਮੈਂਟ ਸਿੱਖ ਅਤੇ ਕਾਗਜ਼ ਹੇਠਾਂ ਰੱਖ ਕੇ ਇਕੱਠਾ ਕਰਨਾ, ਉਹ ਬਿੱਤੀਆਂ ਇਕੱਠੀਆਂ ਹੋ ਉਹਦੀਆਂ ਕਿਰਨਾਂ ਸੂਰਜ ਦੀਆਂ ਇਕੱਠੀਆਂ ਹੋ ਕੇ ਇੱਕ ਬਣ ਜਾਂਦੀ ਹੈ ਅਤੇ ਉਹ ਅੱਗ ਲਾ ਦਿੰਦੀ ਹੈ। ਅਤੇ ਮਤਲਬ ਇਹ ਹੈ ਕਿ ਇਹ ਬਿੱਤੀਆਂ ਸਾਡੀਆਂ ਜਿਹੜੀਆਂ ਹੁਣ ਖਿੰਡੀਆਂ ਹੋਈਆਂ ਇਹ ਇਕੱਠੀਆਂ ਹੋ ਕੇ ਤੁਹਾਡੇ ਅੰਦਰ ਵੜਨੀਆਂ ਹੈ ਤਾਂ ਤੁਹਾਨੂੰ ਉਹ ਟੱਚ ਹੋਏਗੀ ਜਾ ਕੇ। ਤੁਹਾਡੀ ਆਤਮਾ ਤਾਂ ਹਰ ਇੱਕ ਦੇ ਅੰਦਰ ਬੈਠੀ ਹੈ, ਰੱਬ ਤਾਂ ਤੁਹਾਡੇ ਅੰਦਰ ਬੈਠਾ ਹੈ, ਉਹਨੂੰ ਟੱਚ ਤਾਂ ਦੇ ਹੋਏਗੀ ਜੇ ਸਾਰੀਆਂ ਇਕੱਠੀਆਂ ਹੋ ਕੇ। ਜਿਵੇਂ ਉਹ ਆਤਿਸ਼ ਸ਼ੀਸ਼ਾ ਹੁੰਦਾ ਹੈਗਾ, ਉਹ ਦੇ ਵਿੱਚ ਦੀ ਸਾ ਜਿੰਨੀਆਂ ਉੱਥੇ ਮਿਲੀਅਨਸ ਆਫ ਰੇਸ ਇਕੱਠੀਆਂ ਹੋ ਕੇ ਕੰਸਨਟਰੇਟ ਹੋ ਕੇ ਇੱਕ ਰੇ ਬਣ ਜਾਂਦੀ ਹੈ ਅਤੇ ਉਹ ਅੱਗ ਨੂੰ ਸਾੜ ਦਿੰਦੀ ਹੈ। ਸਾਡੇ ਪਾਪਾਂ ਨੂੰ ਸਾੜਨ ਵਾਸਤੇ ਇਹੋ ਇੱਕ ਤਰੀਕਾ ਹੈ ਕਿ ਇਹ ਬਾਹਰ ਖਿੰਡੀਆਂ ਚਿੰਤਤ ਹੀ ਦੀ ਸਹਿ ਸਭ ਕੋਏ, ਸਾਰੇ ਚਿੰਤਾ ਚਿੰਤ ਚਿੰਤਤ ਮਨ ਚੇਤੇ ਵਿੱਚ ਖਿਆਲ ਵਿੱਚ ਮਸਤ ਹੈਗੇ, ਚੇਤੇ ਇੱਕ ਜੇ ਤੁਸੀਂ ਸੁੱਖ ਚਾਹੁੰਦੇ ਤਾਂ ਇੱਕ ਜੇਤੋ। ਬੜੇ ਸਿਆਣੇ ਹੋ ਤੁਸੀਂ, ਆਹ ਮੇਰੇ ਵਰਗਾ ਸਿਆਣਾ, ਦੇਖੋ ਜੀ ਮੈਂ ਕਿੰਨਾ ਜਾਇਦਾਦ ਬਣਾ ਲਈ, ਮੈਂ ਇਹ ਕਰ ਲਿਆ, ਮੈਂ ਉਹ ਕਰ ਲਿਆ, ਕੀ ਜਾਇਦਾਦ ਬਣਾ ਲਈ, ਐਟ ਦੀ ਕੋਸਟ ਆਫ ਵਟ, ਇਹਦੀ ਕੀਮਤ ਤੈਨੂੰ ਕੀ ਦੇਣੀ ਪਈ? ਰੱਬ ਨੂੰ ਭੁਲਾ ਕੇ ਸਭ ਕੁਝ ਬਣਾਇਆ ਤੁਸੀਂ, ਰੱਬ ਨੂੰ ਭੁਲਾ ਕੇ ਤੇ ਕੀ ਆ ਇੱਥੇ ਛੱਡ ਜਾਣਾ? ਕੋਠੇ ਮੰਡਪ ਮਾੜੀਆਂ ਉਹ ਸਾੜਦੇ ਵੀ ਗਏ, ਕੂੜਾ ਕੂੜਾ ਲਾਲਚ ਕਰਕੇ ਗੋਰੀ ਜਾਏ ਪਏ, ਸਾਡਾ ਵੀ ਹਾਲ ਹੋਣਾ। ਤੇ ਉਸ ਚੀਜ਼ ਨੂੰ ਜਿਹੜੀ ਛੱਡ ਜਾਣੀ ਹੈ ਉਹਦੇ ਵਾਸਤੇ ਦਿਨ ਰਾਤ ਅਸੀਂ ਆਪਣੀਆਂ ਬਿਰਤੀਆਂ ਨੂੰ ਬਾਹਰ ਮੁਖੀ ਕਰਦੇ, ਇਹ ਤਾਂ ਵਾਪਸ ਕਰਨਾ ਹੋ ਉਲਟੀ ਦੇ, ਉਲਟੀ ਦੇ ਠਾਕਰ ਸਿਉਂ ਕਰ ਉਲਟੀ ਦੇ। ਲੋਕਾਂ ਬਾਹਰ ਜਾਂਦਾ ਜੇ ਤੂੰ ਭਾਈ ਰੱਬ ਨੂੰ ਮਿਲਣਾ, ਜੇ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨੇ, ਜੇ ਸੁੱਖ ਚਾਹੁੰਦਾ, ਇਹਨਾਂ ਬਾਹਰ ਮੁਖੀ ਥਾਂ ਜੀ ਸਰੀਰ ਹੈ, ਇਹਨੂੰ ਪਾਲਣਾ ਹੈ, ਖਾਣਾ ਹੈ, ਪੀਣਾ ਹੈ, ਕੰਮ ਕਰਨਾ ਹੈ, ਪਰ ਬਈ ਕਿਵੇਂ ਕਰਨਾ ਹੈ? ਸਾਚ ਨਾਮ ਸਿਉਂ ਮੇਰਾ ਮਨ ਲਾਗਾ, ਤੇ ਇਸ ਇਹ ਕੰਮ ਕਰਨ ਵਾਸਤੇ ਲੋਗਨ ਸਿਉਂ ਮੇਰਾ ਠਾਠਾ ਬਾਗਾ। ਇਹ ਐਂ ਕਰਕੇ ਕਰੋਗੇ ਤਾਂ ਸਭ ਕੁਝ ਸਾਡੀ ਜ਼ਿੰਦਗੀ, ਸਾਡੀ ਅਪਰੋਚ, ਸਾਡੀ ਮੈਂਟੈਲਿਟੀ, ਸਾਡੀ ਐਜੂਕੇਸ਼ਨ, ਸਾਡੀ ਇੰਟੈਲੀਜੈਂਸ, ਸਭ ਚੀਜ਼ ਚੇਂਜ ਹੋਣੀ ਹੈ। ਰਾਈਟ ਅਬਾਊਟ ਨਾਲ ਹਾਫ ਵੇ ਨਹੀਂ ਹੈ ਕਿ ਰਾਈਟ ਕਰ ਲਿਆ ਤੇ ਬੈਠ, ਇਹ ਤਾਂ ਫੇਰ ਹੋਊਗਾ, ਇਹ ਤਾਂ ਰਾਈਟ ਅਬਾਊਟ ਟਰਨ ਕਰਨਾ ਪਊਗਾ। ਉਹ ਜਿੱਧਰੋਂ ਜਿੱਧਰ ਨੂੰ ਮੂੰਹ ਹੈ ਉਸਨੂੰ ਪਾਸੇ ਪਿੱਠ ਕਰੋ, ਤੇ ਜਿੱਧਰ ਪਿੱਠ ਦਿੱਤੀ ਹੈ ਰੱਬ ਵੱਲ ਉਧਰ ਮੂੰਹ ਕਰੋ, ਰਾਈਟ ਅਬਾਊਟ ਠਰਨੇ ਨੂੰ ਕਹਿੰਦੇ ਆ। ਹੁਣ ਇਹ ਕਿਵੇਂ ਹੋਏਗੀ ਬਈ? ਆਪਣੇ ਆਪ ਤਾਂ ਹੋ ਨਹੀਂ ਸਕਦੀ, ਸਾਰੇ ਜ਼ੋਰ ਲਾ ਕੇ ਥੱਕ ਗਏ, ਗਿਆਨ ਧਿਆਨ ਕਰਕੇ ਬਥੇਰੇ ਹੱਠ ਯੋਗ ਕਰਦੇ ਹਾਂ, ਉੱਚੀ ਉੱਚੀ ਵੋ ਪਾਠ ਕਰਦੇ ਹਾਂ ਉੱਚੀ, ਬਈ ਨਾ ਨਹੀਂ 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 ਇਸ ਤਰ੍ਹਾਂ ਨਹੀਂ ਹੋਣਾ। ਉਹਦੀ ਵਜ੍ਹਾ ਇਹ ਹੈ, ਸੁਣ ਲਓ, ਆਪਣੇ ਆਪ ਕਿਉਂਕਿ ਜਨਮਾਂ ਜਮਾਤਰਾਂ ਤੋਂ ਸਾਡੇ ਮਨ ਨੂੰ ਆਦਤ ਪਈ ਹੋਈ ਹੈ, ਸੰਸਕਾਰ ਬਣ ਚੁੱਕਿਆ ਹੈ। ਬਾਹਰ ਮੁਖੀ ਹੋ ਭੱਜਣ ਦੇ, ਖਿੰਡਣ ਦੇ, ਡਿਸਟ੍ਰੈਕਸ਼ਨ ਦੇ, ਤੇ ਇਹ ਆਦਤ ਪਈ ਨਹੀਂ, ਸਿਰਫ ਆਦਤ ਨਹੀਂ, ਸਾਡੀ ਤਾਂ ਨੇਚਰ ਬਣ ਚੁੱਕੀ ਹੈ। ਇਹਨੂੰ ਮੋੜ ਕੇ ਲਿਆਉਣ ਵਾਸਤੇ ਕਹਿੰਦੇ ਧਰਤੀ ਵਿੱਚ ਗ੍ਰੈਵਿਟੀ ਹੈ, ਧਿਆਨ ਕਰੋ, ਧਰਤੀ ਵਿੱਚ ਗ੍ਰੈਵਿਟੀ ਪਾਵਰ ਹੈ, ਉਹ ਆਪਣੇ ਵੱਲ ਨੂੰ ਖਿੱਚਦੀ ਹੈ। ਪਾਣੀ, ਇਹ ਧਰਤੀ ਦੀ ਗ੍ਰੈਵਿਟੀ ਪਾਣੀ ਥੱਲੇ ਨੂੰ ਖਿੱਚਦੀ ਹੈ, ਕਿਤੇ ਰੋੜਦੇ ਉਹਨੇ ਥੱਲੇ ਨੂੰ ਜਾਣਾ। ਹੁਣ ਅਸੀਂ ਦੇਖਦੇ ਹਾਂ ਰੋਜ਼ ਸਾਡੇ ਤਜਰਬੇ ਵਿੱਚ ਆਉਂਦਾ, ਪਰ ਅਸੀਂ ਉਹ ਤਜਰਬੇ ਵਿੱਚ ਕਰਕੇ ਵੀ ਸਾਨੂੰ ਖਿਆਲ ਨਹੀਂ ਆਉਂਦਾ ਕਿ ਇਸ ਪਾਣੀ ਨੂੰ ਉੱਪਰ ਚੜ੍ਹਨ ਵਾਸਤੇ ਕਿੰਨੀ ਪਾਵਰ ਦੀ ਜ਼ਰੂਰਤ ਹੈ। ਜੀ ਇਹ ਤਾਂ ਬਹੁਤ ਡੂੰਘਾ ਪਾਣੀ, ਇੱਥੇ 6 horsepower ਦਾ ਇੰਜਨ ਨਹੀਂ ਚੱਲੇਗਾ, ਇੱਥੇ 10 horsepower ਦਾ ਚਾਹੀਦਾ ਹੈਗਾ। ਉਹ ਜਿੰਨਾ ਡੂੰਘਾ ਉਨਾ ਹੀ ਜ਼ਿਆਦਾ ਹੋਰਸ ਪਾਵਰ ਦਾ ਪਾਵਰ ਵਾਲਾ ਇੰਜਨ ਚਾਹੀਦਾ। ਮਤਲਬ ਇਹ ਹੈ ਕਿ ਆਪਣੇ ਆਪ ਤੋਂ ਪਾਣੀ ਉੱਪਰ ਨੂੰ ਜਾਣਾ ਹੀ ਨਹੀਂ ਨਾ, ਪਾਵਰ ਚਾਹੀਦਾ ਹੈ। ਇਹ ਹੁਣ ਵੀ ਇਹੀ ਹਾਲ ਹੈ ਕਿ ਜਦੋਂ ਪਹਿਲੀ ਦਫ਼ਾ ਚੰਦ 'ਤੇ ਗਏ ਤਾਂ ਸਪੂਤਨਿਕ ਜਹਾਜ਼ ਜਿਹੜਾ ਸੀਗਾ ਉਹਦੇ ਹੇਠਾਂ 2 rockets ਲਾਏ, ਇੱਕ ਰੋਕਟ ਨੇ ਤਾਂ ਇਸ ਧਰਤੀ ਦੀ ਗ੍ਰੈਵਿਟੀ ਨੂੰ ਨਿਊਟਰਲਾਈਜ਼ ਕਰਕੇ ਸਪੇਸ ਵਿੱਚ ਲੈ ਕੇ ਗਿਆ, ਦੂਸਰਾ ਰੋਕਟ ਨੇ ਸਪੇਸ ਵਿੱਚੋਂ ਉੱਥੇ ਤਾਂ ਖਲੋ ਜਾਂਦੀ ਚੀਜ਼ ਉੱਥੇ ਪਹੁੰਚ ਗਿਆ ਤਾਂ ਵੀ ਕੀ ਹੈ, ਉਹ ਦੂਸਰੇ ਰੋਕਟ ਨੇ ਸਪੇਸ ਦੇ ਵਿੱਚ ਦੀ ਕੱਢ ਕੇ ਚੰਦ ਵੱਲ ਮੂੰਹ ਕੀਤਾ, ਅਤੇ ਉੱਥੇ ਚੰਦ ਦੇ ਔੜੇ 'ਚ, ਚੰਦ ਦੇ ਔੜੇ 'ਚ, ਚੰਦ ਦੀ ਗ੍ਰੈਵਿਟੀ ਦੇ ਸਰਕਲ ਵਿੱਚ ਜੇ ਨੇੜੇ ਪਹੁੰਚਾ ਦਿੱਤਾ ਤਾਂ ਗਾਂ ਕੀ ਹੋਇਆ, ਚੰਦ ਨੇ ਖਿੱਚ ਲਿਆ। ਉੱਥੇ ਰੋਕਟ ਦੀ ਲੋੜ ਨਹੀਂ, ਚੰਦ ਦੀ ਗ੍ਰੈਵਿਟੀ ਨਹੀਂ ਖਿੱਚ ਲਿਆ। ਇਹ ਸਾਇੰਟਿਫਿਕ ਗੱਲ ਹੈ। ਉਹ ਭਾਈ ਤੁਸੀਂ ਥੋੜ੍ਹਾ ਜਿਹਾ ਉੱਦਮ ਕਰੋ। ਉਹ ਉੱਦਮ ਕੀ ਹੈ ਉਹ ਹੁਣ ਆਪਾਂ ਵਿਚਾਰ ਕਰਨਾ। ਸਾਨੂੰ ਰੋਕਟ ਚਾਹੀਦਾ ਹੈ ਕੋਈ, ਸਾਨੂੰ ਬਾਹਰ ਮੁਖੀ ਮੈਂ ਸਾਡੀਆਂ ਬੇਟੀਆਂ ਨੂੰ ਅੰਦਰ ਮੁਖੀ, ਇੱਥੇ ਅੰਦਰ ਮੁਖੀ ਕਰੇ। ਇਹ ਕਿਵੇਂ ਹੋਣਗੀਆਂ ਬਈ? ਇਹਨਾਂ ਉਹ ਜ਼ਿਆਦਾ ਪਾਵਰਫੁਲ ਚੀਜ਼ ਚਾਹੀਦੀ ਹੈ, ਕੋਈ ਪਾਵਰ ਵਾਲਾ ਰੋਕਟ ਚਾਹੀਦਾ ਹੈ। ਉਹ ਰੋਕਟ ਕੌਣ ਹੈ? ਗੁਰੂ ਸਾਹਿਬ ਨੇ ਸਾਨੂੰ ਦੱਸਿਆ ਉਹ ਰੋਕਟ ਹੈਗਾ ਸਾਧ ਸੰਗਤ। ਬਾਣੀ 'ਚ ਲਿਖਿਆ ਸਾਧ ਸੰਗਤ ਮੈਂ ਮਨ ਪੁਰ ਬੋਧੋ। ਇਹ ਮਨ ਨੂੰ ਜੇ ਕਾਬੂ ਕਰਨਾ ਹੈ, ਇਹਨੂੰ ਕੰਟਰੋਲ ਕਰਨਾ ਹੈ ਤਾਂ ਸਾਧ ਸੰਗਤ 'ਚ। ਹੁਣ ਸਾਧ ਸੰਗਤ ਫਿਰ ਉੱਥੇ ਆ ਗਈ ਗੱਲ ਕਿ ਸਾਧ ਸੰਗਤ ਤਾਂ ਸਾਰੇ ਜੀ ਕਰਦੇ ਹਾਂ ਜੀ, ਸਵੇਰੇ ਗੁਰਦੁਆਰੇ ਜਾਂਦੇ, ਸ਼ਾਮ ਕੀਰਤਨ ਵੀ ਮੈਂ ਕਰਦਾ ਜੀ, ਪਾਠ ਵੀ ਕਰਦਾ, ਅਤੇ ਫਿਰ ਉਹ ਮਨ ਤਾਂ ਕਾਬੂ ਆਇਆ ਨਹੀਂ। ਸਾਧ ਸੰਗਤ ਦੀ ਕਿੰਨੀ ਉਪਮਾ ਹੈ! ਤਦੇ ਗੁਰੂ ਸਾਹਿਬ ਨੇ 2 ਗੱਲਾਂ ਲਿਖੀਆਂ ਹੋਈਆਂ, ਦੋਏ ਤੋਂ ਕਿ ਕੇਵਲ ਦੋ ਪਾਠ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਪਹਿਲਾਂ ਮਿਲ ਸਾਧ ਸੰਗਤ, ਇੱਥੇ ਆਬਜੈਕਟਿਵ ਹੈ ਸੰਗਤ ਦੇ ਮੂਹਰੇ, ਆਬਜੈਕਟਿਵ ਹੈ ਸਾਧ। ਸਾਧ ਕੌਣ ਹੈ? ਜਿਹਦੇ ਵਿੱਚ ਇਲਾਹੀ ਪਾਵਰ ਹੈਗਾ, ਉਹ ਰਾਕਟ ਹੁੰਦੇ ਹੈ, ਪਾਵਰ ਹੈ, ਉਹ ਪਾਵਰ ਦੀ ਵਜ੍ਹਾ ਨਾਲ ਕਹਿੰਦੇ ਹੈ ਕਿ ਸਾਧ ਦੇ ਜ਼ਮਾਨੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਮਾਇਆ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਅਤੇ ਬਾਹਰ ਖੜ੍ਹੀ ਹੁੰਦੀ ਸੀ, ਸੰਗਤ ਵਿੱਚ ਆਉਣ ਦਾ ਉਹਨੂੰ ਹੁਕਮ ਨਹੀਂ ਸੀ, ਹੱਥ ਜੋੜੀ ਖੜ੍ਹੀ ਹੁੰਦੀ ਸੀ ਕਿ ਦੱਸੋ ਜੀ ਸਾਨੂੰ ਕੋਈ ਸੇਵਾ ਦੱਸੋ। ਇਹਦਾ ਮਤਲਬ ਕੀ ਹੈ? ਅਸੀਂ ਮੋਟੀਆਂ ਗੱਲਾਂ ਇਹ ਹੈ ਨਾ ਸਾਨੂੰ ਸਮਝਾਉਣ ਲਈ, ਅਸਲ 'ਚ ਗੱਲ ਕੀ ਹੈ? ਗੱਲ ਇਹ ਹੈ ਕਿ ਰੋਸ਼ਨੀ, ਜਿੱਥੇ ਰੋਸ਼ਨੀ ਹੈ ਉੱਥੇ ਹਨੇਰ ਨਹੀਂ ਰਹਿ ਸਕਦਾ, ਹਨੇਰ ਆਈ ਨਹੀਂ ਸਕਦਾ ਰੋਸ਼ਨੀ 'ਚ। ਜਿੰਨਾ ਰੋਸ਼ਨੀ ਤੋਂ ਦੂਰ ਜਾਵਾਂਗੇ ਹਨੇਰ ਨੇ ਤਾਂ ਆਪੇ ਆ ਜਾਣਾ। ਸੋ ਰੋਸ਼ਨੀ, ਰੋਸ਼ਨੀ ਨਾਮ ਹੈ। ਰੋਸ਼ਨੀ ਕੀ ਹੈ? ਜਿੱਥੇ ਗੁਰਮੁਖ ਜਨ, ਗੁਰਮੁਖ ਪਿਆਰੇ, ਨਾਮ ਜਪਣ ਵਾਲੇ, ਬਖਸ਼ੇ ਹੋਏ, ਗੁਰਮੁਖ ਇਹਨਾਂ ਦੇ ਅੰਦਰ ਨਾਮ ਦੀ ਰੋਸ਼ਨੀ ਹੋਏ, ਡਗਮਗ ਅੰਦਰ ਕਰਦੇ ਹੋਏ, ਤਿੰਨਾਂ ਦੇਖ ਮਨ ਚਾਉ ਉੱਠਦਾ, ਤਿੰਨਾਂ ਦੇਖ ਮਨ ਰਹੱਸੀਏ, ਉਹ ਜਨ ਹਰ ਜਨ ਉਹਨਾਂ ਦੀ ਮਿਲ ਸਾਧ ਸੰਗਤ, ਸਾਧੂ ਸੰਗਤ, ਜਿਹਨਾਂ ਦੇ ਅੰਦਰ ਨਾਮ ਜਗਮਗ ਕਰ ਰਿਹਾ ਹੈ, ਉਹ ਪਾਵਰ ਹੈ ਉਹਨਾਂ 'ਚ। ਜਿਹਦਾ ਪਾਵਰ ਹੈ, ਆਹ ਪਾਵਰ ਨਹੀਂ, ਇਹਨਾਂ ਤਾਂ ਗਿਣਤੀ ਲੈਣਾ, ਇੰਨੇ ਹਾਰਸ ਪਾਵਰ ਦਾ ਹੈਗਾ, ਉਹ ਤਾਂ ਬੇਅੰਤ ਪਾਵਰ ਵਾਲਾ ਹੈ, ਨਾਮ ਤਾਂ ਬੇਅੰਤ ਪਾਵਰ ਵਾਲਾ ਹੈ। ਅਤੇ ਉਹ ਮਹਾਂਪੁਰਖ ਜਿਹੜੇ ਹੁੰਦੇ ਹੈ, ਉਹ ਸਾਧ ਕਹਿ ਲਓ, ਸੰਤ ਕਹਿ ਲਓ, ਹਰਜਨ ਕਹਿ ਲਓ, ਗੁਰਮੁਖ ਕਹਿ ਲਓ, ਕੁਛ ਕਹਿ ਲਓ, ਜਿਹਨਾਂ ਦੇ ਅੰਦਰ ਨਾਮ ਦੀ ਰੋਸ਼ਨੀ ਹੈ, ਉਹ ਬੇਅੰਤ ਉਹਨਾਂ ਦੇ ਅੰਦਰ ਤਾਕਤ ਹੁੰਦੀ ਹੈ, ਡਾਇਨਮਿਕ ਤਾਕਤ ਹੁੰਦੀ ਹੈ। ਅਤੇ ਉਹ ਜਿੱਥੇ ਉਹ ਹੋਣਗੇ, ਜਿਸ ਵੇਲੇ ਉਹਨਾਂ ਦੇ ਉਦਾਲੇ ਉਦਾਲੇ ਔੜਾ ਹੁੰਦਾ ਹੈ, ਔੜਾ ਮੀਨਸ ਇਨਫਲੂਐਂਸ, ਜਿੱਥੇ ਉਹਦੀ ਇਨਫਲੂਐਂਸ ਪਹੁੰਚਦੀ ਹੈ, ਉਹਨਾਂ ਦੇ ਅੰਦਰੋਂ 24 ਘੰਟੇ ਅੰਦਰੋਂ ਨਾਮ ਦੀਆਂ ਸ਼ੁਆ ਕਿਰਨਾਂ ਨਿਕਲ ਰਹੀਆਂ ਹੁੰਦੀਆਂ ਹੈ, ਉੱਥੇ ਮਾਇਆ ਕੀ ਕਿੱਥੇ ਆਊਗੀ ਉਹਨਾਂ ਦੇ ਕੋਲ? ਇੱਥੇ ਨਾਮ ਦੀਆਂ ਇੰਨੀਆਂ ਕਿਰਨਾਂ ਉਹਦੇ, ਔਰ ਉਹ ਲਿਵਿੰਗ ਲਿਵਿੰਗ ਨਾਮ ਹੁੰਦਾ, ਮੂਵਿੰਗ ਨਾਮ ਹੈ ਉਹਨਾਂ ਦੇ ਅੰਦਰ। ਅਤੇ ਜਿੱਥੇ ਮੂਵਿੰਗ ਲਿਵਿੰਗ ਨਾਮ ਹੈ, ਉੱਥੇ ਮਾਇਆ ਦਾ ਕੀ ਕੰਮ ਹੈ? ਤਾਂ ਉਹੀ ਗੱਲ ਹੈ ਨਾ ਕਿ ਇੱਥੇ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਮਾਇਆ ਨੂੰ ਅੰਦਰ ਆਉਣ ਦਾ, ਮਾਇਆ ਆ ਹੀ ਨਹੀਂ ਸਕਦੀ, ਉਹ ਤਾਂ ਮੁਤਜ਼ਾਦ ਹੈ, ਉਲਟ ਹੈ। ਜਿੱਥੇ ਰੋਸ਼ਨੀ ਹੈ ਉੱਥੇ ਹਨੇਰ ਨਹੀਂ ਆ ਸਕਦਾ। ਅਤੇ ਫਿਰ ਇਹਨਾਂ ਮਹਾਂਪੁਰਖਾਂ ਦੀ ਜੇ ਔੜਾ ਵਿੱਚ, ਜੇ ਸਰਕਲ ਵਿੱਚ, ਉਹਨਾਂ ਦੇ ਵਾਯੂਮੰਡਲ ਵਿੱਚ, ਕਿਉਂਕਿ ਉਹ ਨਾਮ ਗੁਪਤ ਹੈ ਪਰ ਮਹਾਂਪੁਰਖਾਂ ਦੀ ਬਿਜਲੀ ਗੁਪਤ ਹੈਗੀ, ਭਾ ਦੇਖੋ ਆ ਚਮਕ ਰਹੀ ਹੈ ਕਿਸੇ ਦੇ ਥਰੂ, ਕਿਸੇ ਪੁਆਇੰਟ ਹੁੰਦੇ ਆ, ਉਹਨਾਂ ਪੁਆਇੰਟ ਥਾਣੀ ਬਿਜਲੀ ਚਮਕ ਰਹੀ ਹੈ, ਸਾਨੂੰ ਪਤਾ ਹਾਂ ਜੇ ਜਦੋਂ ਜਗ ਪੈਂਦਾ, ਹਾਂ ਵੀ ਆ ਗਈ ਬਿਜਲੀ, ਬਿਜਲੀ ਤਾਂ ਹੈਗੀ ਪਰ ਪੁਆਇੰਟ ਹੈ ਨਹੀਂ। ਇੱਕ ਮਹਾਂਪੁਰਖ ਜਿਹੜੇ ਹੁੰਦੇ ਹੈ, ਗੁਰਮੁਖ ਜਨ ਹੁੰਦੇ ਹੈ, ਇਹ ਨਾਮ ਦੇ ਪ੍ਰਤੀਕ ਹੁੰਦੇ ਹੈ, ਇਹ ਬਿਜਲੀਆਂ ਹੁੰਦੀਆਂ, ਇਹ ਬਲਬ ਹੁੰਦੇ ਹੈ। ਅਤੇ ਜਿੱਥੇ ਇਹਦਾ ਪ੍ਰਕਾਸ਼ ਹੋਵੇ, ਜਿੱਦੀ ਤਾਈਂ ਜਿੱਥੋਂ ਤਾਈਂ ਰੋਸ਼ਨੀ ਉਹਦੀ ਹੁੰਦੀ ਜਾਊ, ਜਿੱਥੇ ਉਹਦੀ ਰੋਸ਼ਨੀ ਜਾਊ, ਉਹਦੇ ਉੱਥੇ ਨਾ ਹਨੇਰਾ ਨਹੀਂ ਆ ਸਕਦਾ। ਸੋ ਬਈ ਐਡੀ ਡਾਇਨਮਿਕ ਪਰਸਨੈਲਿਟੀ, ਸ਼ਖਸੀਅਤ, ਨਾਮ ਵਾਲੀ ਸ਼ਖਸੀਅਤ, ਡਾਇਨਮਿਕ ਪਰਸਨੈਲਿਟੀ ਦੇ ਨੇੜੇ ਜਾਣ ਨਾਲ, ਔਰ ਇਹ ਟੈਸਟ ਹੈ ਮਹਾਂਪੁਰਖ ਦਾ ਕਿ ਉਹਦੇ ਕੋਲ ਜਿਨ ਡਿੱਠਿਆ ਮਨ ਰਹੱਸੀਏ, ਰਹੱਸ ਵਿੱਚ ਆ ਜਾਵੇ, ਕਿਉਂਕਿ ਉਸ ਨਾਮ ਵਿੱਚ ਰਹੱਸ ਹੈ, ਸਵਾਦ ਹੈ, ਰਸ ਹੈ, ਠੰਡ ਹੈ, ਮਨ ਇਕਾਗਰ ਹੁੰਦਾ ਹੈ। ਜੇ ਕਿਸੇ ਸਾਧੂ ਕੋਲ ਜਾ ਕੇ, ਕਿਸੇ ਮਹਾਂਪੁਰਖ ਕੋਲ ਜਾ ਕੇ ਮਨ ਠੰਡਾ ਨਾ ਹੋਵੇ, ਇਕਾਗਰ ਨਾ ਹੋਵੇ, ਰਸ ਨਾ ਆਵੇ, ਕੋਈ ਸਵਾਦ ਨਾ ਆਵੇ, ਤਾਂ ਫਿਰ ਉਹ ਮਹਾਂਪੁਰਖ ਨਹੀਂ। ਇਹ ਤਾਂ ਜ਼ਰੂਰੀ ਗੱਲ ਹੈ, ਨੇਰ ਨਹੀਂ ਰਹਿੰਦਾ ਉਹਦੇ ਉਹਦਾ। ਇਸ ਵਾਸਤੇ ਜਿੱਥੇ ਇੱਕ ਸਾਧ ਹੋਵੇ ਉਹ ਉਹੀ ਨਹੀਂ ਮਾਣ, ਜਿੱਥੇ ਅੱਠ ਦਸ ਵੀਹ ਚਾਲੀ ਹੋਣ ਇੱਥੇ ਜਿਵੇਂ ਹੈਗੇ, ਤੇ ਫਿਰ ਇੱਥੇ ਮਾਇਆ ਕੀ ਕਹਿੰਦੀ ਹੈ? ਮਾਇਆ ਮੂਇਆ ਕੋਈ ਨਹੀਂ ਨੇੜੇ ਆਉਂਦੀ। ਤਦ ਇਹ ਕਹਿੰਦੇ ਜੀ ਇੱਥੇ ਜਦੋਂ ਦੇ ਆਏ ਆ ਘਰ ਹੀ ਨਹੀਂ ਚੇਤੇ, ਘਰ ਘੁਰ ਸਭ ਭੁੱਲਿਆ, ਭੁੱਲੇ ਨਾ, ਕਿਉਂਕਿ ਡਾਇਨਮਿਕ ਹੈ ਨਾ, ਨਾਮ ਡਾਇਨਮਿਕ ਹੈ, ਇੱਥੇ ਨਾਮ ਦੀ ਕਲਾ ਵਰਤ ਰਹੀ ਹੈ। ਮੈਨੂੰ ਬੜਾ ਅਫਸੋਸ ਆਉਂਦਾ, ਇਹ ਕੋਈ ਨਾ ਕੋਈ ਬਹਾਨਾ ਕਰਕੇ ਪਹਿਲਾਂ ਹੀ ਲੇਟ ਆਉਂਦੇ ਹੈ, ਜਾਂ ਆਉਂਦੇ ਤਾਂ ਇੱਥੇ ਜਿਵੇਂ ਹੱਥ ਲਾ ਕੇ ਚਲੇ ਜਾਂਦੇ ਅਗਲੇ ਦਿਨ। ਮੈਂ ਕਿਹਾ ਵੀ ਇਹਨੂੰ ਕੁਛ ਨਹੀਂ ਲੱਭਾ ਇੱਥੇ, ਅਗਲੇ ਦਿਨ ਕਹਿੰਦੇ ਜੀ ਅਸੀਂ ਜਾਣਾ ਜੀ ਫਲਾਨਾ, ਮੇਰਾ ਵਿਆਹ ਹੈ ਫਲਾਨਾ ਹੈ ਫਲਾਨਾ ਫਲਾਨਾ ਹੈ, ਇਹ ਚਲੇ ਜਾਂਦੇ। ਉਹ ਭਾਈ ਇੱਥੇ ਜਿਹੜੇ ਚਾਰ ਦਿਨ ਕੱਟ ਲਓਗੇ, ਧਿਆਨ ਕਰੋ, ਇੱਥੇ ਇੱਕ ਮਿੰਟ ਆ, ਇੱਕ ਘੜੀ ਆਦੀ ਘੜੀ ਆਦੀ ਹੂੰ ਫੁਨ ਆਦ, ਇੱਥੇ ਤਾਂ ਇੱਕ ਘੜੀ ਇੱਕ ਮਿੰਟ ਵੀ ਜਿਹੜਾ ਗੁਜ਼ਰ ਗਿਆ ਤੁਹਾਡਾ, ਉਹ ਜਮਾਂ ਤੋਂ ਬਚ ਜਾਓਗੇ। ਇੰਨਾ ਹੀ ਇੱਕ ਇਹ ਇੱਥੇ ਤੁਹਾਡੀ ਲਾਈਫ ਦੇ ਜ਼ਿੰਦਗੀ ਦੇ ਇੰਨੇ ਸਫ਼ੇ ਜਿਹੜੇ ਹੈ ਕਾਲੇ ਸਫ਼ੇ ਮਾਇਆ ਵਿੱਚ ਨਾਲ ਕਾਲੇ ਸ਼ਾਹ ਹੋਏ ਹੈ, ਉਹਨਾਂ 'ਚੋਂ ਇਹ ਇੱਕ ਸੁਨਹਿਰੀ ਪੇਜ ਤੁਹਾਡਾ ਬਣ ਗਿਆ, ਇਹ ਚਿੱਟਾ ਪੇਜ ਬਣ ਗਿਆ। ਸੋ ਤੁਹਾਨੂੰ ਦੱਸ ਦਿੱਤਿਆ ਹੈ, ਬਾਣੀ ਹੈ, ਕਹਿੰਦੀ ਮੈਂ ਨਹੀਂ ਕਹਿੰਦਾ ਭਾਈ, ਸੋ ਕੁਛ ਹੈ, ਸੋ ਸਭ ਕੁਛ ਬਾਣੀ ਹੈ। ਜਿੰਨ ਡਿੱਠਿਆ ਤਦੇ ਗੁਰੂ ਸਾਹਿਬ ਨੇ ਕਿਹਾ, ਕੋਈ ਆਵੋ ਸੰਤੋ, ਦੇਖੋ ਅਰਦਾਸ ਅਸੀਂ ਕਦੇ ਮੰਗਿਆ ਨਹੀਂ ਹੈ, ਕਹਿੰਦੇ ਵੀ ਸਾਡੇ ਘਰ ਮਿਨਿਸਟਰ ਆਵੇ, ਸਾਡੇ ਘਰ ਰਿਸ਼ਤੇਦਾਰ ਕੋਈ ਆਵੇ ਜਿਹੜੇ ਸਾਡੇ ਘਰ ਸਵਾਰ ਦੇਵੇ, ਹਾਂ ਸਾਡੇ ਘਰ ਇਹੋ ਜਿਹਾ ਪਰਾਉਣਾ ਆਵੇ ਜਾਂ ਨਾ ਇਹਦਾ ਕੁੜੀ ਦੇ ਹੱਥ ਦੇ 100 ਰੁਪਏ ਦਾ ਨੋਟ ਤਰ ਜਾਵੇ, ਨਾ ਇਹਨੇ ਸਾਰੇ ਬੰਡਲ ਲਿਆ ਕੇ ਦੇਵੇ, ਅਤੇ ਤਾਂ ਉਹ ਉਹਨੂੰ ਕਹਿੰਦੇ ਆਵੋ ਸੰਤ। ਇੱਥੇ ਕਿ ਬਾਣੀ ਕਹਿੰਦੀ ਕੋਈ ਆਵੋ ਸੰਤ, ਹਰ ਕੇ ਜਨ ਸੰਤ, ਹਾਂ ਕਲੀਅਰ ਕਰਤਾ, ਡਿਸਟਿੰਗੁਇਸ਼ ਕਰ ਦਿੱਤਾ, ਹਰ ਕੇ ਜਨ ਸੰਤ। ਪ੍ਰੀਤਮ ਜਨ ਸੰਤ, ਰੱਬ ਦੇ ਪ੍ਰੀਤਮ ਮੋਹੇ ਮਾਰਗ ਦਿਖਲਾਵੇ, ਜਿਹੜਾ ਉਹਨੇ ਮਾਰਗ ਰੱਖਿਆ ਕਿ ਉਹ ਸਾਨੂੰ ਵੀ ਉਹਦਾ ਪਤਾ ਲੱਗੇ, ਤੇ ਫਿਰ ਐਸੇ ਜਨਾਂ ਦੇ ਹਾਂ ਮਲ ਮਲ ਧੋਵਾਂ ਪਾਓ। ਸੋ ਇੱਥੇ ਹੁਣ ਜਿੰਨਾ ਚਿਰ ਸਾਡੀਆਂ ਬਾਹਾਂ ਨਹੀਂ ਖੜੀਆਂ ਹੁੰਦੀਆਂ, ਹੈਂਡਸਅਪ ਨਹੀਂ ਹੁੰਦੇ ਆਪਣੇ ਤਾਣ 'ਤੇ, ਆਪਣੇ ਮਾਣ 'ਤੇ, ਆਪਣੀ ਅਕਲ 'ਤੇ, ਆਪਣੀ ਮਾਇਆ 'ਤੇ, ਉਹਨਾਂ ਚਿਰ ਤੁਸੀਂ ਸੰਗਤ 'ਚ ਨਹੀਂ ਆਉਣਾ। ਮਾਣ ਹੈ ਜੇ ਸੰਗਤ ਗਏ ਵੀ, ਹਾਂਜੀ ਅਸੀਂ ਤਾਂ ਕਦੇ ਮਿਸ ਨਹੀਂ ਹੋਏ, ਸਵੇਰੇ ਵੀ ਗੁਰਦੁਆਰੇ ਜਾਂਦੇ ਹਾਂ, ਉਹ ਸ਼ਾਮ ਨੂੰ ਵੀ ਜਾਂਦੇ ਹਾਂ। ਉਹ ਭਾਈ ਅਸੀਂ ਅਸੀਂ ਹੈ ਨਾ ਗੁਰਦੁਆਰਿਆਂ 'ਚ ਬੈਠੇ, ਗ੍ਰੰਥੀ ਅਤੇ ਗਰਾਗੀ ਸ਼ਾਗੀ ਅਸੀਂ ਹੈ ਨਾ, ਸਾਡੇ ਅੰਦਰ ਅੱਗ ਲੱਗੀ ਆ, ਅਸੀਂ ਉੱਥੇ ਵੀ ਜਾ ਲਾਈ, ਗੁਰਦੁਆਰਿਆਂ 'ਚ ਵੀ ਜਾ ਲਾਈ, ਅਤੇ ਉੱਥੇ ਫਿਰ ਜਿੱਥੇ ਅੱਗ ਲੱਗੀ ਹੋਵੇ ਉੱਥੇ ਜੇ ਤੁਸੀਂ ਵੀ ਜਾਓਗੇ ਤੁਹਾਨੂੰ ਵੀ ਸੇਕ ਲੱਗੇਗਾ। ਹਰ ਕੇ ਜਨ ਸੰਤ ਸਹੀ ਪਿਆਰੇ ਹਾਏ ਰੱਬਾ, ਕਿਆ ਬਾਣੀ ਕਹਿੰਦੀ ਹੈ ਕਿ ਪੜ੍ਹ ਕੇ ਸੁਣ ਕੇ ਇੱਧਰ ਦੀ ਗੱਲ, ਸਹੀ ਪਿਆਰੇ ਮੇਲੀ ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿੱਤਾ ਵੇ, ਸੋ ਸਾਜਣ ਸੋ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ, ਤੇ ਮਾਇਆ ਭੁੱਲ ਜਾਵੇ ਜੇਕਰ ਉਹਦੇ ਕੋਲ ਮਹਾਂਪੁਰਖ ਦੇ ਕੋਲ ਜਾ ਕੇ ਉਹਦੀ ਹਜ਼ੂਰੀ ਵਿੱਚ, ਉਹਦੀ ਡਾਇਨਾਮਿਕ ਹਜ਼ੂਰੀ ਵਿੱਚ, ਉਹ ਨਾਮ ਵਾਲੀ ਹਜ਼ੂਰੀ ਵਿੱਚ, ਰਸ ਵਾਲੀ ਹਜ਼ੂਰੀ ਦੇ ਵਿੱਚ ਜਾ ਕੇ ਜੇ ਤੁਹਾਡੇ ਮਨ ਇਕਾਗਰ ਨਾ ਹੋਇਆ, ਪਹਿਲਾ ਸ਼ਰਤ ਹੈ ਕਿ ਉੱਥੇ ਇਕਾਗਰ ਹੋਣਾ, ਕਿਉਂਕਿ ਇਕਾਗਰ ਇਸ ਵਾਸਤੇ ਹੋਣਾ ਕਿ ਮਾਇਆ ਉੱਥੇ ਹੁਕਮ ਨਹੀਂ ਹੈ, ਉਹਦੇ ਉਦਾਲੇ ਮਾਇਆ, ਉਹਦੇ ਉਦਾਲੇ ਭਰਮ ਆ ਨਹੀਂ ਸਕਦਾ, ਨੇਰਾ ਆ ਨਹੀਂ ਸਕਦਾ। ਤੁਹਾਡੇ ਮਨ ਇਨਫਲੂਐਂਸ ਪੈਣਾ ਹੈ, ਕਿਉਂਕਿ ਉਹ ਡਾਇਨਮਿਕ ਰੇਸ ਹੈ, ਡਾਇਨਮਿਕ ਉਹਦੇ ਹਜ਼ੂਰੀ ਹੈ ਮਹਾਂਪੁਰਖਾਂ ਦੀ, ਉਹ ਡਾਇਨਮਿਕ ਹਜ਼ੂਰ ਦੇ ਅੰਦਰ ਜਾ ਕੇ ਤੁਹਾਡਾ ਮਨ ਇਕਾਗਰ ਹੋਣਾ ਲਾਜ਼ਮੀ ਹੈ। ਇਕਾਗਰ ਹੋਇਆ ਤੇ ਇਹਨੂੰ ਕੁਛ ਸਵਾਦ ਆਏਗਾ, ਕੁਛ ਰਸ ਆਏਗਾ, ਕੁਛ ਰਸ ਆਇਆ ਸਵਾਦ ਆਏਗਾ ਤੇ ਉਹ ਅੰਦਰ ਵੜੇਗਾ ਮੱਲੋ ਮੱਲੀ ਮੱਲੋ ਮੱਲੀ, ਕਿਉਂਕਿ ਰਸ ਔਰ ਸਵਾਦ ਇਹ ਤਾਂ ਮਨ ਨੂੰ ਖਿੱਚਣ ਵਾਲਾ ਹੈ ਨਾ। ਜਦੋਂ ਕੋਈ ਰਸ ਆਏਗਾ ਉਹ ਅੰਦਰ ਖਿੱਚ ਜਾਏਗਾ, ਕਿਉਂਕਿ ਅੰਦਰ ਆਤਮਾ 'ਚ ਇਹ ਅਟਰੈਕਸ਼ਨ ਜਿਹੜੀ ਹੈ, ਇਹ ਪਿਆਰ ਹੈਗਾ, ਉਹ ਅੰਦਰ ਹੈ, ਲਵ ਹੈ, ਲਵ ਬਿਲੋਂਗਸ ਟੂ ਗੋਡ, ਉਹ ਲਵ ਦੀ ਸੋਰਸ ਤੁਹਾਡੇ ਅੰਦਰ ਬੈਠਾ ਹੈ ਗੁਰੂ ਨਾਨਕ, ਉਹ ਤੁਹਾਨੂੰ ਖਿੱਚ ਲਏਗਾ, ਤੁਹਾਡੀ ਬਿਰਤੀ ਸੁਰਤੀ ਨੂੰ ਉਹ ਅੰਦਰ ਖਿੱਚ ਲਏਗਾ। ਹੁਣ ਇਹ ਮਾਇਆ ਬਾਹਰ ਨੂੰ ਖਿੱਚਦੀ ਹੈ, ਇਹ ਮਾਇਆ ਤਾਂ ਸਾਨੂੰ ਸੰਗਤ ਜਾਣ ਨਹੀਂ ਦਿੰਦੀ। ਹੁਣ ਕਈ ਮਾਈਆਂ ਬੀਬੀਆਂ, ਕਈ ਬੱਚੇ, ਕਈ ਆਦਮੀ ਉਹ ਨਹੀਂ ਉਹ ਪਿੱਟਦੇ ਆ, ਰੋਂਦੇ ਆ, ਤਰਲੇ ਲੈਂਦੇ ਆ ਕਿ ਸਾਨੂੰ ਨਹੀਂ ਜਾਣ ਦਿੰਦੇ ਸੰਗਤ ਇੱਥੇ। ਹੁਣ ਵੀ ਇੱਥੇ ਸੰਗਤ ਮੈਨੂੰ ਕਿੰਨੀ ਚਿੱਠੀਆਂ ਕਿ ਸਾਨੂੰ ਆਉਣ ਨਹੀਂ ਦਿੰਦੇ, ਕੀ ਕਰੀਏ, ਅਸੀਂ ਤਾਂ ਮਰ ਜਾਵਾਂਗੇ ਸੰਗਤ ਕੋਲ, ਕਿਉਂਕਿ ਉਹਨੇ ਛੋਹ ਪ੍ਰਾਪਤ ਕੀਤੀ ਹੈ, ਕੋਈ ਸਵਾਦ ਰਸ ਲਿਆ ਤੇ ਹੁਣ ਤਰਲੇ ਲੈਂਦੀਆਂ। ਉਹ ਕਹਿੰਦੇ ਲੈ ਘਰ ਮਹਾਰਾਜ ਦਾ ਪ੍ਰਕਾਸ਼ ਹੈ, ਪਾਠ ਕਰ ਲਓ, ਇੱਥੇ ਨਹੀਂ ਵਾਗਰੂ ਵਾਗਰੂ ਹੁੰਦਾ, ਉੱਥੇ ਬਹੁਤਾ ਜਾ ਕੇ ਹੁੰਦਾ। ਸੋ ਕੀ ਕਰਨ ਵਿਚਾਰੇ, ਉਹਨੂੰ ਸਵਾਦ ਨਹੀਂ ਨਾ ਚੱਖਿਆ, ਇਹ ਨਾਮ ਦਾ ਇੱਕ ਸਵਾਦ ਹੈ ਔਰ ਹਰ ਇੱਕ ਦੇ ਅੰਦਰ ਹੈ, ਇਹ ਸਵਾਦ ਚੱਖੇਗਾ ਉਦੋਂ ਜਦੋਂ ਅੰਦਰ ਵੜੇਗਾ। ਅੰਦਰ ਆਪਣੇ ਆਪ ਲਾ ਲਓ ਜ਼ੋਰ, ਅੰਦਰ ਨਹੀਂ ਵੜਾਉਣਾ, ਧੌਲੇ ਆ ਗਏ, ਮਨ ਕਿਨਾਰੇ ਹੋਏ ਤੇ ਅਜੇ ਤਾਈਂ ਸਾਡਾ ਮਨ ਨਹੀਂ ਇਕਾਗਰ ਹੋਇਆ, ਤੇ ਮਨ ਇਕਾਗਰ ਵਗੈਰ ਕੁਨੈਕਸ਼ਨ ਜੁੜੇ ਵਗੈਰ ਬੱਤੀ ਨਹੀਂ ਜਗਣੀ। ਇਸ ਵਾਸਤੇ ਗੁਰੂ ਸਾਹਿਬ ਨੇ ਬਾਣੀ 'ਚ ਬੇਅੰਤ ਗੱਲ ਇਹ ਤੁਕਾਂ ਲਿਖੀਆਂ ਹੋਈਆਂ ਸਾਧ ਸੰਗਤ ਦੀ ਉਪਮਾ ਵਿੱਚ। ਇਹ ਸਾਧ ਸੰਗਤ ਦੀ ਬਾਬਤ ਮੈਂ ਲੇਖ ਲਿਖ ਰਿਹਾ, ਉਹਦੇ ਚਾਰ ਪਾਠ ਛਪ ਚੁੱਕੇ ਹੈ, ਅਜੇ ਪਤਾ ਨਹੀਂ ਕਿੰਨੇ ਕੁ ਉਹਦੇ ਪਾਠ ਬਣਨੇ ਹੈ। ਸਾਧ ਸੰਗਤ ਸੋ ਲੈ ਕੇ ਪੜ੍ਹੋ ਤੇ ਫਿਰ ਇਹ ਸਾਧ ਸੰਗਤ ਕੀ ਮਿਲੇਗਾ, ਜਿੱਥੇ ਉਹ ਪਹੁੰਚੇ ਉੱਥੇ ਪਹੁੰਚਾ ਦੂੰ ਤੁਹਾਨੂੰ। ਆਹ ਬਾਣੀ ਜਿੱਥੋਂ ਆਈ ਹੈ ਇਹ ਤੁਹਾਨੂੰ ਉੱਥੇ ਪਹੁੰਚਾ ਸਕਦੀ ਜਿੱਥੋਂ ਆਈ ਹੈ, ਪਰ ਇਹਦਾ ਛੋਹੇ ਤਾਂ ਸਹੀ ਕੋਈ। ਬਾਣੀ ਕਹਿੰਦੇ ਇਹ ਬਾਣੀ, ਇਹ ਬਾਣੀ ਆ, ਇਹ ਬਾਣੀ ਜੋ ਜੀਉ ਜਾਣੇ, ਜੀਉ ਮਾਨੇ ਆਤਮਾ ਦੁਆਰਾ ਜਾਣੇ, ਇਹ ਜੋ ਜੀਉ ਜਾਣੇ ਤਿੰਨ ਕੇ ਅੰਤਰ ਰਵੇ ਹਰ ਨਾਮ ਉਹਦੇ ਅੰਦਰ, ਹਰ ਨਾਮ ਰਵ ਰਿਹਾ ਭਰਪੂਰ। ਜੀਉ ਨਹੀਂ ਜਾਣਦੇ ਉੱਪਰੋਂ, ਆਹ ਦਿਮਾਗ ਨਾਲ ਕਥਾ ਵੀ ਕਰੀ ਜਾਂਦੇ, ਕਿਤਾਬਾਂ ਵੀ ਲਿਖੀ ਜਾਂਦੇ, ਕੀਰਤਨ ਵੀ ਕਰੀ ਜਾਂਦੇ, ਉਹ ਸਭ ਉੱਪਰ ਆ ਗਿਆ। ਆਹ ਬਿਜਲੀ 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 ਕਰਨ ਨਾਲ ਤਾਂ ਆਹ ਬੱਤੀ ਨਹੀਂ ਜਾਗਣੀ ਭਾਈ, ਇਹ ਤਾਂ ਕੁਨੈਕਸ਼ਨ ਕਿਤੇ ਜੁੜੂਗਾ ਤਾਂ ਤੁਹਾਨੂੰ ਰੋਸ਼ਨੀ ਮਿਲੇ ਕੁਨੈਕਸ਼ਨ ਕੀਤੇ ਬਗੈਰ। ਉਹ ਜੀ ਦੇਖੋ ਤਾਂ ਸਹੀ ਵੀ ਉਹਨਾਂ ਦੇ ਘਰ ਜਗਦੀ ਹੈ, ਸਾਡੇ ਕਿਉਂ ਨਹੀਂ ਜਗਦੀ? ਦੇਖੋ ਤਾਂ ਬਈ ਦੇਖਿਆ ਤਾਂ ਫਿਊਜ਼ ਉੱਡਿਆ, ਹੁਣ ਫਿਊਜ਼ ਨੂੰ ਠੀਕ ਕੌਣ ਕਰੇ, ਜਣਾ ਕਿਹੜਾ ਹੱਥ ਲਾਊਗਾ ਤਾਂ ਉਹਦੀ ਤਬਾਹੀ ਮੱਚੂ। ਫਿਰ ਕਹਿੰਦਾ ਵੀ ਉਹ ਬੁਲਾਓ ਲਾਈਨਮੈਨ ਨੂੰ, ਕਿਸੇ ਬਿਜਲੀ ਵਾਲੇ ਨੂੰ ਬੁਲਾਓ, ਉਹ ਤੁਹਾਡਾ ਫਿਊਜ਼ ਲਾ ਦੇਗਾ। ਪਰ ਨਿੱਕੀ ਜਿਹੀ ਚੀਜ਼ ਹੈ ਨਾ, ਇਹ ਤਾਂ ਕਿਣਕਾ ਇੱਕ ਜਿਸ ਚੀਜ਼ ਹੈ, ਨਿੱਕੀ ਜੀ ਹੈ ਨਾ, ਕਿਣਕਾ ਇੱਕ ਜਿਸ ਚੀਜ਼ ਹੈ, ਇਹ ਤਾਂ ਕੀ ਮੈਂ ਮਗਨੀ ਨਾਲ ਭਾਈ। ਇਹ ਵਿਸ਼ਾ ਬਹੁਤ ਲੰਮਾ ਚੌੜਾ ਹੈ, ਪਰ ਮੈਂ ਮੁਕਾਉਣਾ ਹੈ ਅੱਜ ਸਾਧ ਸੰਗਤ ਮੈਂ ਇਹ ਮਨ ਪ੍ਰਬੁੱਧੇ ਕਾਬੂ ਕਰਨ ਦਾ ਇੱਕੋ ਤਰੀਕਾ ਦੱਸਿਆ ਬਾਣੀ 'ਚ। ਸਾਧ ਸੰਗਤ, ਸੰਗਤ ਦੇ ਮੂਹਰੇ ਐਬਜੈਕਟਿਵ ਹੈ, ਵਿਸ਼ੇਸ਼ਣ ਹੈ ਸਾਧ, ਜਿਹਨਾਂ ਨੇ ਮਨ ਸਾਧਿਆ ਹੋਇਆ, ਜਿਹੜੇ ਗੁਰਮੁਖ ਪਿਆਰੇ ਹਨ, ਜਿਹਨਾਂ ਨੂੰ ਬਾਣੀ ਦੇ ਵਿੱਚ ਸੰਤ ਕਿਹਾ, ਸਾਧ ਕਿਹਾ, ਹਰਜਨ ਕਿਹਾ, ਗੁਰਮੁਖ ਕਿਹਾ। ਸੋ ਸੰਗਤ ਵਿੱਚ ਆਇਆ ਕਰੋ ਭਾਈ, ਜੇ ਕੁਛ ਲੈਣਾ ਹੈ, ਨਹੀਂ ਤਾਂ ਉਹ ਪਰੇਟ ਹੈ, ਲੈਫਟ ਰਾਈਟ ਕਰੀ ਜਾਓ, ਜਿਹਨੂੰ ਪਤਾ ਹੈ ਥੱਕ ਜਾਂਦਾ ਹੈ ਅਤੇ ਉਹ ਦੂਰੋਂ ਦੇਖਣ ਬਾਅਦ ਨੂੰ ਕਹਿੰਦਾ ਵੀ ਖੰਮੀ ਕਿ ਨਹੀਂ, ਤਾਂ 2 ਘੰਟੇ ਹੋ ਗਏ ਲੈਫਟ ਰਾਈਟ ਕਰਦੇ ਨੂੰ, ਅਤੇ ਉਹ ਖੜ੍ਹਾ ਤਾਂ ਉੱਥੇ ਹੀ ਹੈ। ਦੇ ਬਾਣੀ ਪਹਿਲਾਂ ਹੀ ਲਿਖਿਆ ਮਿਲ ਸਾਧ ਸੰਗਤ ਭੱਜ, ਪਹਿਲਾਂ ਮਿਲ ਸਾਧ ਸੰਗਤ ਕਿੱਦੀ ਕਿੰਨੀ ਸੌਖੀ ਜੀ ਗੱਲ ਹੈ, ਸਮਝਣ ਵਾਲੀ ਗੱਲ ਹੈ ਕਿ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਤਦੇ ਉਹ ਕੇਵਲ ਨਾਮ ਜਿਹੜਾ ਹੈ ਤਦੇ ਭੱਜਿਆ ਜਾ ਸਕਦਾ ਹੈ, ਪਹਿਲੀ ਸ਼ਰਤ ਪੂਰੀ ਕੀਤੀ ਜਾਵੇ, ਮਿਲ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ।